ਸਤਨਾਮ ਵਾਹਿਗੁਰੂ ਜੀਓ ਧਨ ਸੋਵੇ ਲਾ ਜਿਤ ਦਰਸ਼ਨ ਕਰਨਾ ਹਾਂ ਬਲਿਹਾਰੀ ਸਤਗੁਰ ਚਰਨਾ ਧਨ ਸੋਵੇ ਲਾ ਜਿਤ ਦਰਸ਼ਨ ਕਰਨਾ ਹਾਂ ਬਲਿਹਾਰੀ ਸਤਗੁਰ ਚਰਨਾ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹੁ ਟਲ ਗੁਰ ਸੇਵੀਐ ਅਹਨ ਸਹਿ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਵਾਹਿ ਗੁਰੂ ਜੀਓ ਬਿਲਾਵਲ ਮਹਲਾ ਪੰਜਵਾਂ ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰੱਖ ਮਨ ਮਾਹੀ ਤਾ ਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਸਿਮਰ 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 ਸੁਖ ਪਾਇਆ ਚਰਨ ਕਮਲ ਰੱਖ ਮਨ ਮਾਖੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਂਤੇ ਉਪਰ ਕੋ ਨਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰਾਂ ਦੇ ਅਪਾਰ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਅੰਦਰ ਆਪ ਜੀ ਬੜੇ ਟਿਕਾਓ ਇਕਾਗਰਤਾ ਵਿੱਚ ਆ ਕੇ ਹਾਜ਼ਰੀਆਂ ਭਰ ਰੱਖੋ। ਆਸਾ ਜੀ ਦੀਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਸਰਵਣ ਕਰਾਰੇ ਸਨ ਗੁਰਮੁਖ ਪਿਆਰੇ ਭਾਈ ਸਿਪਾਹੀ ਕੁਲਬੀਰ ਸਿੰਘ ਜੀ ਦਮਦਮੀ ਟਕਸਾਲ ਮਹਿਤਾ ਚੌਂਕ ਵਾਲੇ ਵੀਰ। ਆਓ ਜਿੱਥੇ ਕੀਰਤਨ ਦੁਆਰਾ ਆਪ ਜੀਆਂ ਨੇ ਸਤਿਗੁਰਾਂ ਦੇ ਚਰਨ ਪਰਸੇ ਨੇ, ਅੰਮ੍ਰਿਤ ਵੇਲੇ ਜੋ ਸਾਹਿਬਾਂ ਦਾ ਅੱਜ ਹੁਕਮ ਆਇਆ ਉਸ ਦੀ ਵਿਚਾਰ ਨਾਲ ਜੁੜੀਏ। ਅੱਜ ਦਾ ਪਵਿੱਤਰ ਹੁਕਮ ਸਾਧ ਸੰਗਤ ਬਿਲਾਵਲ ਰਾਗ ਅੰਦਰ ਪੰਚਮ ਪਿਤਾ ਦੀ ਰਚਨਾ ਤੋਂ ਉਚਾਰਿਆ ਹੋਇਆ ਅਤੇ ਅੱਜ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਪੰਨਾ 823 ਅਤੇ 24 ਤੇ ਸੁਭਾਏਮਾਨ ਹੈ। ਗਰੀਬ ਨਿਵਾਜ ਪਿਤਾ ਮਹਾਰਾਜ ਜੀ ਅੱਜ ਸਮਰੱਥ ਗੁਰੂ ਦੀ ਵਡਿਆਈ ਕਰ ਰਹੇ ਹਨ ਭਈ ਜਿਹੜੇ ਆਦਮੀ ਨੂੰ ਸਤਿਗੁਰੂ ਜੀ ਆਪਣਾ ਪੱਲਾ ਪਕੜਾ ਦੇਣ, ਜਿਹਨੂੰ ਆਪਣੇ ਚਰਨੀ ਲਾ ਲੈਣ, ਜਿਹੜਾ ਸਤਿਗੁਰੂ ਪਿਤਾ ਮਹਾਰਾਜ ਜੀ ਕੋਲੋਂ ਨਾਮ ਦੀ ਦਾਤ ਲੈ ਕੇ ਗੁਰੂ ਵਾਲਾ ਬਣ ਜਾਵੇ, ਉਸ ਦਾ ਸਤਿਗੁਰੂ ਪਿਤਾ ਮਹਾਰਾਜ ਬੇੜਾ ਜਿਉਂਦਿਆਂ ਜੀ ਪਾਰ ਕਰਦੇ ਨੇ। ਇੱਕ ਤਾਂ ਇਹ ਨਾ ਭਈ ਮਰਨ ਤੋਂ ਬਾਅਦ ਆਮ ਖਿਆਲ ਕੀਤਾ ਜਾਂਦਾ ਹੈ ਇਸ ਜੀਵਨ ਦੇ ਅੰਦਰ ਮਿਹਨਤ ਮਸ਼ਕਤ ਕਰੋ, ਮੌਤ ਤੋਂ ਬਾਅਦ ਪਰਲੋਕ ਦੀ ਦੁਨੀਆ ਅੰਦਰ ਬਖਸ਼ੇ ਜਾਓਗੇ, ਸੁੱਖ ਮਿਲੇਗਾ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਐਸਾ ਨਹੀਂ ਹੈ ਭਈ ਇਸ ਜੀਵਨ ਦੇ ਅੰਦਰ ਆਦਮੀ ਧਰਮ ਦੀ ਕਮਾਈ ਕਰੇ, ਦਿਨ ਰਾਤ ਮਿਹਨਤਾਂ ਕਰਕੇ ਔਖਾ ਵੀ ਹੋਵੇ ਪਰ ਇਹ ਤਾਂ ਕੋਈ ਸੁੱਖ ਮਾਣ ਨਾ ਸਕੇ ਅਤੇ ਮਰਨ ਤੋਂ ਬਾਅਦ ਇਹਨੂੰ ਸੁੱਖ ਮਿਲੇ ਨਹੀਂ। ਇੱਥੇ ਤਾਂ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਮੇਰਾ ਵਰਤਾਈਆਂ ਕਰਨ ਬਹੁਤ ਵੱਡੀ ਦਾਤ ਜੇ ਗੁਰੂ ਸਵਾਰਿਓ ਇਸ ਗੱਲ ਨੂੰ ਵਿਚਾਰਿਆ ਜੇ ਸਾਡਾ ਗਵਾਂਢੀ ਧਰਮ ਆਖਦਾ ਮਰਨ ਤੋਂ ਬਾਅਦ ਬੈਕੁੰਠ ਅਤੇ ਸਵਰਗ ਮਿਲਦਾ ਹੈ ਪਰ ਸਤਿਗੁਰੂ ਜੀ ਆਖਣ ਲੱਗੇ ਦੇਖ ਪਿਆਰੇ ਸਿੱਖਾ ਜਿਹੜਾ ਉਹਨਾਂ ਨੂੰ ਮੌਤ ਤੋਂ ਬਾਅਦ ਉਹਨਾਂ ਦੀ ਆਤਮਾ ਪਰਲੋਕ ਦੀ ਦੁਨੀਆ ਵਿੱਚ ਜਾ ਕੇ ਸੁੱਖ ਮਾਣ ਦੀ ਬੈਕੁੰਠ ਧਾਮ ਦਾ ਸਵਰਗ ਦਾ ਉਹ ਕਿਸੇ ਨੇ ਵੇਖਿਆ ਨਹੀਂ ਵੇਖਿਆ ਹੀ ਜਿਹੜੇ ਮਰ ਚੁੱਕੇ ਹਨ ਇਹ ਸਰੀਰ ਤੋਂ ਰਹਿ ਹੋ ਗਏ ਪਰ ਜੇ ਉਹਦੀ ਜਗ੍ਹਾ 'ਤੇ ਕੋਈ ਸਤਿਗੁਰੂ ਦੀ ਖਜੂਰੀ ਅੰਦਰ ਆ ਕੇ ਰੱਬੀ ਬਾਣੀ ਦਾ ਕੀਰਤਨ ਸੁਣੇ ਜਿੱਥੇ ਉਸ ਦਾਤੇ ਦੀਆਂ ਸਿਫਤੋਂ ਸਲਾਹਾਂ ਸਿਮਰਨ ਰਾਹੀਂ ਕੀਰਤਨ ਰਾਹੀਂ ਵਿਚਾਰ ਰਾਹੀਂ ਹੋਰ ਇਆਂ ਖੋਣ, ਸਤਿਗੁਰੂ ਕਹਿਣ ਲੱਗੇ ਬੈਕੁੰਠ ਧਾਮ ਦਾ ਸੁੱਖ ਤੇਰੀ ਆਤਮਾ ਨੂੰ ਇੱਥੇ ਹੀ ਦਿਵਾ ਦਿਆਂਗੇ, ਤਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾ ਕੇ। ਉਹ ਬੈਕੁੰਠ ਧਾਮ ਦਾ ਸੁੱਖ ਤਾਂ ਗੁਰੂ ਨਾਨਕ ਸਾਹਿਬ ਜਦੋਂ ਕੋਈ ਸਾਧ ਸੰਗਤ ਵਿੱਚ ਜੁੜੇ ਆ ਕੇ ਭਾਵਨਾ ਅਤੇ ਸ਼ਰਧਾ ਬਣਾ ਕੇ ਗਰੀਬ ਨਿਵਾਜ ਪਿਤਾ ਦੀ ਖਜੂਰੀ ਵਿੱਚ ਬੈਠੇ ਜਿਉਂ ਜਿਉਂ ਮਨ ਦਾ ਟਿਕਾਓ ਬਣੇਗਾ ਤਿਉਂ ਤੂੰ ਬੈਕੁੰਠ ਧਾਮ ਦਾ ਸੁੱਖ ਇੱਥੇ ਆਤਮਾ ਮਹਿਸੂਸ ਕਰੇਗੀ। ਪਰ ਗੁਰੂ ਸਵਾਰਿਓ ਸਿੱਖ ਦੀ ਮੰਜ਼ਲ ਕੁਝ ਉੱਚੀ ਅਤੇ ਵੱਡੀ ਹੋਣ ਕਾਰਨ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਆਖਦੇ ਨੇ ਮਰਨ ਤੋਂ ਬਾਅਦ ਨਹੀਂ ਤੁਸੀਂ ਪੂਰੇ ਗੁਰੂ ਦਾ ਲੜ ਪਕੜੋ, ਸਤਿਗੁਰੂ ਜਿਉਂਦਿਆਂ ਜੀ ਤਮਾਮ ਸੁੱਖ ਵੀ ਦੇਣਗੇ ਅਤੇ ਕੇਵਲ ਸੁੱਖ ਨਹੀਂ ਮਿਲਦਾ, ਇਸ ਕਰੋ ਜਿਉਂਦਿਆਂ ਜੀ ਉਹ ਸੁੱਖ ਦਾ ਦਾਤਾ ਨਿਰੰਕਾਰ ਵੀ ਸਤਿਗੁਰੂ ਮਿਲਾਉਂਦੇ ਨੇ। ਇੱਥੇ ਕਹਾਣੀ ਮਰਨ ਤੋਂ ਬਾਅਦ ਦੀ ਨਹੀਂ, ਮਰਨ ਤੋਂ ਪਹਿਲਾਂ ਦੀ ਕਹਿ। ਜੇ ਹੋਰ ਥੋੜ੍ਹਾ ਵੇਖੀਏ, ਸਤਿਗੁਰੂ ਜੀ ਕਹਿੰਦੇ ਮਰਨ ਦੀ ਗੱਲ ਤਾਂ ਦੂਰ ਕਹਿ, ਜੇ ਕਿਸੇ ਨੂੰ ਵਾਹਿਗੁਰੂ ਨੇ 100 ਸਾਲ ਦੀ ਜ਼ਿੰਦਗੀ ਦਿੱਤੀ ਕਹਿ, ਸਾਹਿਬ ਕਹਿੰਦੇ ਜੇ ਉਹਨੂੰ ਨਿਰੰਕਾਰ 70-80 ਤੋਂ ਬਾਅਦ ਮਿਲਿਆ ਤਾਂ ਕੀ ਮਿਲਿਆ। ਸਾਹਿਬਾਂ ਨੇ ਬੜੀ ਬਖਸ਼ਿਸ਼ ਕੀਤੀ ਜੇ। ਹਜ਼ੂਰ ਕਹਿੰਦੇ ਜਦੋਂ ਬੁਢਾਪਾ ਪ੍ਰਾਰੰਭ ਹੋਣਾ ਕਹਿ, ਉਸ ਤੋਂ ਪਹਿਲਾਂ ਜੇਕਰ ਤੂੰ ਬਚਪਨ ਵਿੱਚ ਸਿਮਰਨ ਕਰੇ, ਪੂਰੇ ਗੁਰੂ ਦਾ ਪੱਲਾ ਪਕੜੇ, ਅਤੇ ਸਤਿਗੁਰੂ ਬੁਢਾਪੇ ਤੋਂ ਪਹਿਲਾਂ ਤੇਰੀ ਝੋਲੀ ਅੰਦਰ ਨਿਰੰਕਾਰ ਨੂੰ ਬਿਠਾ ਦੇਣਗੇ, ਬੁਢਾਪੇ ਤੋਂ ਵੀ ਪਹਿਲਾਂ। ਪਰ ਇਹ ਵੱਖਰੀ ਗੱਲ ਹੈ, ਕਈ ਵਾਰਾਂ ਅਸੀਂ ਆਪਣੇ ਗੁਰੂ ਦਾ ਪੱਲਾ ਪਕੜਨ ਲੱਗਿਆਂ ਹੀ ਇੰਨੀ ਲੇਟ ਹੋ ਜਾਂਦੇ ਹਾਂ। ਬਚਪਨ ਵਿੱਚ ਵੀ ਸਾਨੂੰ ਸੋਝ ਹੀ ਨਹੀਂ, ਜਵਾਨੀ ਵਿੱਚ ਅਸੀਂ ਸਤਿਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ, ਧਿਆਨ ਮਾਇਆ ਨੇ ਖਿੱਚਿਆ ਹੁੰਦਾ ਏ ਭਈ ਇਸ ਦੁਨੀਆ ਦੇ ਧੰਦੇ ਕਿਰਤ ਵਿਰਤ, ਇਸ ਦੇ ਅੰਦਰ ਜਿੰਨੀ ਕਾਮਯਾਬੀ ਹੋ ਸਕੇ ਓਨਾ ਘੱਟ ਹੈ। ਉੱਧਰ ਆਪਣੇ ਆਪ ਨੂੰ ਖੱਚਤ ਕਰਨ ਕਾਰਨ ਸਤਿਗੁਰੂ ਦਾ ਪੱਲਾ ਨਹੀਂ ਪਕੜੀਦਾ। ਜਵਾਨੀ ਲੰਘ ਗਈ, ਬੁਢਾਪੇ ਵਿੱਚ ਜਾ ਕੇ ਆਦਮੀ ਕਹਿੰਦਾ ਹੁਣ ਸਲਾਹ ਕਰਦੇ ਹਾਂ, ਅਤੇ ਜੇ ਇੰਨੀ ਦੇਰ ਕੀਤੀ, ਜਵਾਨੀ ਗਵਾਈ, ਬਚਪਨ ਗਵਾਇਆ, ਬੁਢਾਪੇ ਵਿੱਚ ਵੀ ਅਜੇ ਸੋਚ ਰਿਹਾ ਹੈ, ਅਜੇ ਵੀ ਇਹਦਾ ਜੀ ਨਹੀਂ ਮੰਨਿਆ। ਵੀ ਗੁਰੂ ਨਾਨਕ ਸਾਹਿਬ ਸੁੱਖ ਦਿੰਦੇ ਨੇ, 84 ਲੱਖ ਜੂਨ ਬਾਅਦ ਇਨਸਾਨੀ ਜਾਮਾ ਮਿਲਿਆ, ਅਤੇ ਇਹ ਮੈਂ ਸਾਰਾ ਕਲਪਦਿਆਂ, ਰੋਂਦਿਆਂ, ਧੋਂਦਿਆਂ, ਗਿਲੇ ਅਤੇ ਸ਼ਿਕਵੇ ਕਰਦਿਆਂ, ਰਿਸ਼ਤੇਦਾਰ ਭੈਣ ਭਰਾਵਾਂ ਨਾਲ ਝਗੜਦਿਆਂ ਮੈਂ ਇਹ ਜ਼ਿੰਦਗੀ ਖੌਕਿਆਂ ਵਿੱਚ ਕੱਢ ਰਿਹਾ ਵਾ। ਜਰਾ ਸੋਚਿਆ ਜੇ ਭਲਾ ਸਾਧ ਸੰਗਤ 84 ਲੱਖ ਜੂਨ ਦਾ ਸਰਦਾਰ ਇਨਸਾਨ ਇਹ ਵੀ ਰੋ ਧੋ ਕੇ ਸਮਾਂ ਹੀ ਕੇਵਲ ਪੂਰਾ ਕਰੇ ਅਤੇ ਕਿ ਸੁੱਖ ਦੀ ਜ਼ਿੰਦਗੀ, ਫਿਰ ਇਹ ਕੁੱਤਾ ਬਿੱਲਾ ਕੋਈ ਸੂਰ ਕੋਈ ਸੱਪ ਦੀ ਜੂਨ ਵਿੱਚ ਜਾ ਕੇ ਇਹ ਸੁੱਖ ਮਾਣੇਗਾ? ਨਹੀਂ। ਗਰੀਬ ਨਿਵਾਜ ਪਿਤਾ ਜੀ ਆਖਦੇ ਨੇ ਸੁੱਖ ਅਤੇ ਸੁੱਖਦਾਤਾ ਨੂੰ ਮਿਲਣ ਦਾ ਕੇਵਲ ਇਹ ਮੌਕਾ ਸੀ, ਪਰ ਇਹ ਮੌਕਾ ਅਸੀਂ ਆਪਣੀ ਜ਼ਿੰਦਗੀ 'ਚ ਗਵਾਈ ਜਾਂਦੇ ਹਾਂ। ਅੱਜ ਪੂਰੇ ਗੁਰੂ ਦਾ ਹੁਕਮ ਜੇ, ਇੱਕ ਤਾਂ ਹੁੰਦਾ ਨਾ ਲੋਕ ਪੁੱਛਦੇ ਨੇ ਪੂਰੇ ਗੁਰੂ ਨਾਲ ਜੁੜੀਏ ਤਾਂ ਕੀ ਮਿਲਦਾ, ਕੁਝ ਮਿਲੇਗਾ ਕਿ ਨਹੀਂ? ਅੱਜ ਸਤਿਗੁਰੂ ਜਵਾਬ ਦੇ ਰਹੇ ਨੇ, ਆਹ ਦੇਖੋ ਜਿਨ੍ਹਾਂ ਨੇ ਸਾਹਿਬ ਦਾ ਬਚਨ ਮੰਨਿਆ ਸੀ ਉਹਨਾਂ ਦੀ ਝੋਲੀ ਗੁਰੂ ਨਾਨਕ ਸਾਹਿਬ ਦੇ ਘਰ ਨੇ ਕੀ ਕੁਝ ਪਾ ਦਿੱਤਾ ਕਹਿ। ਪਰ ਸਾਧ ਸੰਗਤ ਦੇਖੋ, ਸਾਹਿਬਾਂ ਦਾ ਹੁਕਮ ਹੈ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭੱਜ ਲੇ ਰੇ ਮਨ ਸਾਰੰਗ ਪਾਣੀ। ਰੱਬ ਨੂੰ ਯਾਦ ਕਰਨਾ ਸ਼ੁਰੂ ਕਰ ਪਹਿਲਾਂ, ਪਰ ਜਿਨ੍ਹਾਂ ਨੇ ਯਾਦ ਕੀਤਾ ਉਹਨਾਂ ਦੇ ਸੰਬੰਧ ਅੰਦਰ ਸਤਿਗੁਰੂ ਪਿਤਾ ਮਹਾਰਾਜ ਜੀ ਨੇ ਬਚਨ ਕੀਤੇ ਨੇ, ਉਹਨਾਂ ਨੂੰ ਗੁਰੂ ਇੱਥੇ ਹੀ ਕਿਹੜੀ ਰਹਿਮਤ ਦੇ ਕੇ ਨਿਵਾਜਦਾ ਹੈ। ਅੱਜ ਦਾ ਹੁਕਮ ਦੇ ਪਹਿਲੇ ਬਚਨ ਜੇ ਸਾਹਿਬ ਕਹਿੰਦੇ ਗੁਰਪੂਰੈ ਮੇਰੀ ਰੱਖ ਲਈ, ਮੇਰੇ ਪੂਰੇ ਗੁਰੂ ਨੇ ਮੇਰੀ ਰੱਖ ਲਈ ਜੇ ਮੈਂ ਬਚ ਗਿਆ, ਜੇ ਮੈਂ ਸੁੱਖ ਮਾਣਿਆ ਏ। ਜੀ ਕੀ ਸੁੱਖ ਮਾਣਿਆ ਏ? ਕਿ ਪੈਸੇ ਦੀ ਬਹੁਤਾਤ ਹੋ ਜਾਂਦੀ ਹੈ ਹਰ ਸਿੱਖ ਦੇ ਕੋਲ, ਉਹਨੂੰ ਉੱਚੀਆਂ ਪਦਵੀਆਂ ਜਾਂ ਲੋਕਾਂ ਵਿੱਚ ਇੱਜ਼ਤ ਮਾਣ ਬਹੁਤ ਮਿਲਦਾ, ਇਹ ਗੁਰੂ ਰੱਖਦਾ? ਨਹੀਂ ਪਿਆਰੇ, ਇਹ ਗੱਲਾਂ ਤੇ ਛੋਟੀਆਂ ਨੇ। ਸਾਹਿਬ ਕਹਿੰਦੇ ਨੇ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਪੂਰੇ ਗੁਰੂ ਨੇ ਵਾਹਿਗੁਰੂ ਦਾ ਨਾਮ ਹਿਰਦੇ ਦੇ ਅੰਦਰ ਟਿਕਾ ਦਿੱਤਾ ਹੈ, ਉਸ ਨਾਮ ਨੇ ਜਨਮ ਜਨਮਾਤਰਾਂ ਦੀ ਮੈਲ ਉਤਾਰ ਦਿੱਤੀ ਮੇਰੇ ਮਨ ਤੋਂ। ਇਹ ਵੀ ਆਪਣੇ ਆਪ ਵਿੱਚ ਇੱਕ ਸਵਾਲ ਹੈ, ਜੇ ਭਲਾ ਕਿਸੇ ਦੇ ਮਨ ਤੋਂ ਮੈਲ ਉਤਰ ਜਾਵੇ, ਨਾ ਕਾਮ ਕ੍ਰੋਧ ਦੀ ਮੈਲ ਰਵੇ, ਨਾ ਲੋਭ ਮੋਹ ਅਹੰਕਾਰ ਦੀ ਮੈਲ ਰਵੇ, ਨਾ ਅੰਦਰ ਨਿੰਦਾ ਚੁਗਲੀ ਦੁਐਸ਼ ਭਾਵਨਾ ਦੀ ਮੈਲ ਰਵੇ, ਨਾ ਆਪਣੇ ਤੇ ਪਰਾਇਆ ਵੇਖਣ ਦੀ ਮੈਲ ਰਵੇ, ਇਹ ਸਾਰੀਆਂ ਮੈਲ ਉਤਰ ਜਾਵੇ, ਮਨ ਹੋ ਜਾਏ ਸਾਫ਼, ਤੇ ਫਿਰ ਕੀ ਹੋਏਗਾ? ਮਨ ਸਾਫ਼ ਹੀ ਹੋਇਆ ਨਾ, ਸਾਨੂੰ ਕੋਈ ਕਵੇ ਜਿਵੇਂ ਇਹ ਕੱਪੜਾ ਮੈਲਾ ਏ ਇਹਨੂੰ ਧੋ ਲਵੋ, ਅਸੀਂ ਕਾਫ਼ੀ ਯਤਨ ਕਰਕੇ ਸਾਰੀ ਮੈਲ ਕੱਢ ਦਈਏ ਤੇ ਕੱਪੜਾ ਤੇ ਕੇਵਲ ਕੱਪੜਾ ਹੀ ਰਵੇਗਾ ਨਾ, ਇਹ ਜਰਾ ਕੁ ਸੋਹਣਾ ਲੱਗੇਗਾ? ਕਿ ਮਨ ਦੀ ਵੀ ਖੇਡ ਐਸੀ ਏ? ਬਿਲਕੁਲ ਨਹੀਂ। ਕੋਈ ਬਰਤਨ ਮੈਲਾ ਹੋਵੇ, उन पांच सत वारी मांज के लिशका दियो, वो केवल साफ बर्तन है, दो चार दिन ना मांजो, फिर मैला होना शुरू हो जाएगा। कपड़े नूं धोण तो बाद रख दियो, फिर मैला होना शुरू हो जाएगा। पर जदो किसी का नाम नाल सतगुरु मन धो देण, उहदी मैल उतर जावे, ते प्यारो वो केवल मन धोता नहीं खुंदा। भगत कबीर साहब कहिंदे ने, जदो मन दी मैल उतरदी ए, उदो निरंकार इस मन ते आके कब्जा कर लैंदा है। उदो वाहिगुरु जी उस आदमी दे इन्ना नेड़े हुंदे ने, उनू अठे पैर कहिंदे रहिंदे ने, तू कुछ मंग, चाहे दुनिया दी मंग मंग, ते चाहे रब दे घर दी कोई दात मंग। पर वो आखदा ई निरंकार, जदो तू सृष्टि दा मालक मेरे नाल है, हुण तेरे तो वड्डी होर केड़ी मंग होएगी। हुण तां तुसी आ गए, पर निरंकार भगत कबीर साहब कहिंदे ने, भगत नूं सिख नूं अगे ला देंदे ने, आप उहदे पिछे हो के सेवादार बन के तुर पैंदे ने, आवाजां मारदे ने, ते आखदे रहिंदे ने, जी कुछ ना कुछ तां तुसी अपने मूँह तो मंगो। कहिंदे अच्छा जी, नहीं मंगना, ते इंज करो कोई फुरना ही करो। वो आखदे फुरना भी नहीं खोना, क्योंकि फुरने तो मैल के मन विच खुंदे ने, ये तो साड़ी हालत है ना, पाठ करन पिछों बहीद है, ते फुरने चार फिर घेरा पा के हजारां दी तादाद विच पहला सानू घेरा पा लेंदे ने, पता ही नहीं लगता, घड़ी दो घड़ियां नहीं अंदर टिकन देंदे, बाहर लई फिरनगे। पर जिन्हां दे मन तो मैल उतर गई, उन्हां च फुरने किथों, सतसंगियो उन्हां दे ख्याल किथे उड़ पुड़ जाने कारण, वह तो अंदर टिके खोण कारण, उन्हां नूं जदों निरंकार जी आखदे कुछ अंदर ख्याल ही करोगे तो वह ही मैं पूरा करांगा, पर वह आखदे ने निर्मल मन वाले, ना जी ना ख्याल ना फुरना बनाना है ना मंगना है। तो वाहिगुरु जी कहिंदे, फिर चलो इंज करदे आ, तुसी सहज सुभाए जेड़ा भी अपनी जुबान तो बचन करोगे ना, मैं उस वक्त वो पूरा करी जावांगा। ये बचन गुरु ग्रंथ साहिब जी दे ने, किसे कवि दे नहीं, साहिबां दे बचन ने। कबीर मन निर्मल पाया, मन खो गया पवित्र, लहगी इहदे नालों मैल, जैसे गंगा नीर। हिंदुस्तान विच गंगा नदी नूं पवित्र मन्ने, ते उहदी पवित्रता दा केवल प्रमाण दित्ता ने। कहिंदे जे कोई गंगा नदी वांगू पवित्र हो जाए किसे दा मन, मैल तो रहत मिलेगा के। साहिब कहिंदे, पाछ लागो खर फिरै, कहत कबीर कबीर। वाहिगुरु पिछे लग तो तुरदे कन, कहिंदे लो कबीर तो भाव वह बंदगी करन वाले कोई भी आत्मा वो अगे हो जाएगी, वाहिगुरु जी उन्हां दे पिछे हो जाएंगे। फिर उन्हां नूं आखदे ने, कुछ आखो ता सही, वो जदों कुछ मंगदे नहीं, ते रब कहिंदा है, फिर साधु बोले सहज सुभाए, साध का बोलिया ना बिरथा जाए। कहिंदे हुण जे तुसीं कुछ भी नहीं ना मंगदे, ते मैं तुहाडी प्रभ जी बसें साध के रसना, उन्हां दी रसना ते आप वाहिगुरु बह जांदे ने। वह जो भी कहणगे वह सत ही सतक है। पर एक ध्यान रखना, जिन्हां दी रसना ते वाहिगुरु बैठा होवे, वह किधरे तुसीं वेखोगे, वह बहुता नहीं बोलणगे, बहुत घट बोलणगे, क्योंकि उन्हां नूं पता है जो बोल जुबान तो निकल गया वह हो जाना है। मता को ऐखो जिहा बोल ना निकले जिहदे नाल किसे दा नुकसान हो जावे। रब दे प्यारे नूं कोई चिंता रहिंदी कै, साध संगत भई इह शरीर दे राखी किसे एक भी जीव दा किधरे खिरदा ना दुख जावे, उस दा दिल ना दुखे, उहदा नुकसान ना होवे। तुसीं वेखदे हो ना किधरे साहिबां ने किहड़ियां साडे ते बख्शां कीतियां ने, पैंदे खां ते गुरु के प्यारो। दूसरा ओ कह आदमी जेडे दो पठान कलगियां वाले पिता महाराज जी ते हमला करदे ने, जे छेवें गुरदेव पिता जी दे सामने पैंदा आया, दुश्मन ने ना वार करन जू आया, फौजां लेके आया है, पर जदो आमू सामने खोए, पैंदे का ने तीन वार किते खाली गए, ਸਹਿਬਾਂ ਦਾ ਵਾਰ ਆਇਆ, ਡਿੱਗ ਪਿਆ ਵਾਰ ਦੇ ਨਾਲ ਜ਼ਖਮੀ ਹੋ ਕੇ ਤੜਫ ਰਿਹਾ ਕਹਿ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਡਿੱਗੇ ਤੇ ਵਾਰ ਨਹੀਂ ਕਰਦੇ, ਗੁਰੂ ਦਾ ਇੱਕ ਵਾਰ ਹੀ ਬਹੁਤ ਏ, ਹੋਰ ਦੀ ਤਾਂ ਲੋੜ ਹੀ ਨਹੀਂ ਪੈਂਦੀ। ਜਦੋਂ ਵਾਰ ਨਾਲ ਡਿੱਗ ਪੈਂਦਾ ਕਹਿ, ਤੇ ਗਰੀਬ ਮਨਵਾਜ ਪਿਤਾ ਮਹਾਰਾਜ ਜੀ ਆਪਣੀ ਰਚਨਾ ਤੋਂ ਜਿਹੜੇ ਬਚਨ ਕਹਿੰਦੇ ਨੇ ਉਹ ਸਮਰੱਚ ਗੁਰੂ ਤੇ ਜਾਂ ਕਿਧਰੇ ਕੋਈ ਗੁਰੂ ਨਾਲ ਇੱਕ ਮੇ ਕੋਈ ਆਤਮਾ ਹੀ ਕਹਿ ਸਕਦੀ ਕਹਿ। ਸਾਹਿਬ ਕਹਿਣ ਲੱਗੇ, ਪੈਂਦੇ ਆ ਡਿੱਗ ਪਿਆ ਏ, ਜੀਵਨ ਦਾ ਅੰਤ ਹੋਣ ਲੱਗਾ ਈ, ਮੰਗ ਜੋ ਕੁਝ ਮੰਗਣਾ ਗੁਰੂ ਹਰਗੋਬਿੰਦ ਪਿਤਾ ਜੀ ਖਾ ਜਾਣੇ। ਜਿਹੜਾ ਦੁਸ਼ਮਣਾਂ ਨੂੰ ਵੀ ਗੁਰੂ ਕੇ ਪਿਆਰੇ ਉਹ ਦਾਤਾਂ ਵੰਡੇ, ਇਹ ਕੇਵਲ ਸਮਰੱਚ ਗੁਰੂ ਪਰਮੇਸ਼ਰ ਦਾ ਹੀ ਸੁਭਾਗ ਹੈ। ਕਹਿਣ ਲੱਗਾ ਗਰੀਬ ਮਨਵਾਜ, ਕੀ ਮੰਗਾ? ਹਜ਼ੂਰ ਕਹਿੰਦੇ ਅੰਤਲੇ ਸਮੇਂ ਕਲਮਾ ਪਾੜ, ਭਾਵ ਅੱਲਾ ਨੂੰ ਯਾਦ ਕਰ, ਬਖਸ਼ਿਆ ਜਾਏਗਾ। ਪਰ ਉਸ ਦੀ ਵੀ ਆਤਮਾ ਜਾਗ ਪਈ। ਕਹਿਣ ਲੱਗਾ ਗਰੀਬ ਨਵਾਜ, ਜਿਸ ਨੂੰ ਅੰਤ ਵੇਲੇ ਸਾਹਮਣੇ ਅੱਲਾ ਆ ਕੇ ਖਲੋ ਕੇ ਦੀਦਾਰ ਦੇਵੇ, ਉਹਨੂੰ ਹੋਰ ਕਲਮੇ ਦੀ ਕੋਣ ਲੋੜ ਨਹੀਂ। ਤੇਰੇ ਦੀਦਾਰ ਦੀ ਲੋੜ ਸੀ, ਉਹ ਹੋ ਗਈ। ਇਕਦਮ ਅੰਦਰ ਜੋ ਸੁੱਤਾ ਸੀ ਜਾਗ ਪਿਆ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਦੇ ਪਿਆਰੇ ਜੀ ਦੀ ਰਸਨਾ ਤੇ ਆ ਬੈਠਾ ਹੋਵੇ, ਉਹ ਛੇਤੀ ਕੀਤਿਆਂ ਬੋਲਦੇ ਨਹੀਂ। ਸਾਹਿਬਾਂ ਦੇ ਬਚਨ ਨੇ ਨਾ ਬੋਲਣਗੇ ਆਪਣੀ ਮੌਜ ਵਿੱਚ, ਸਾਰੀ ਦੁਨੀਆ ਕਵੇ ਨਾ ਉਹਨਾਂ ਨੂੰ ਵੀ ਤੁਸੀਂ ਇੱਕ ਬਚਨ ਕਰਦੇ ਹੋ, ਉਹ ਨਹੀਂ ਕਰਨਗੇ। ਜੇ ਸਾਰੀ ਦੁਨੀਆ ਆਖੇ ਬਚਨ ਨਾ ਕਰੋ, ਉਹਨਾਂ ਦਾ ਆਪਣਾ ਅੰਦਰ ਜਿੱਥੇ ਵਾਹਿਗੁਰੂ ਦੇ ਹੁਕਮ ਨਾਲ ਜੁੜੇ ਨੇ ਪਿਆਰੋ, ਉਹਨੂੰ ਸੁਣ ਕੇ ਕਿ ਇਹਨਾਂ ਨੇ ਆਪਣੀ ਮਰਜ਼ੀ ਨਾਲ ਬੋਲਣਾ ਏ, ਨਾ ਬੁਲਾ ਸਕਦੇ ਹਾਂ ਅਤੇ ਨਾ ਚੁੱਪ ਕਰਾ ਸਕਦੇ। ਹਾਂ, ਆਸਾ ਦੀ ਵਾਰ ਪੜਨ ਵਾਲਾ ਸਿੱਖ ਤਾਂ ਕਦੇ ਸ਼ੰਕਾ ਵਿੱਚ ਜਾਏਗਾ ਨਹੀਂ ਨਾ। ਸਾਹਿਬ ਕਹਿੰਦੇ ਰੰਗ ਖਸੈ, ਇਹ 'ਚ ਰੰਗਦਾਰ 'ਚ ਪਿਆਰ, ਰੱਬੀ ਪਿਆਰ। ਰੰਗ ਖਸੈ ਰੰਗ ਰੋਵੇ, ਚੁੱਪ ਪੀ ਕਰ ਜਾਏ ਪਰਵਾਹ ਨਾਈ, ਕਿਸੈ ਕੇਰੀ ਬਾਜ ਸੱਚੇ ਨਾਹਾ ਦਰਸ ਹੁੰਦਾ। ਪਰਮਾਤਮਾ ਬਗੈਰ ਵਾਹਿਗੁਰੂ ਤੋਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਆਪਣੇ ਉਹਦੇ ਪਿਆਰ ਵਿੱਚ ਕਦੇ ਰੋ ਪੈਂਦੇ ਨੇ, ਕਦੇ ਹੱਸ ਪੈਂਦੇ ਨੇ, ਕਦੇ ਚੁੱਪ ਕਰ ਜਾਂਦੇ ਹਨ, ਤੇ ਉਹਨਾਂ ਦੀ ਚੁੱਪ ਨੂੰ ਕੋਈ ਤੋੜ ਨਹੀਂ ਸਕਦਾ, ਤੇ ਜੇ ਉਹ ਰੋਂਦੇ ਹੋਣ ਤੇ ਕੋਈ ਵਰਾ ਨਹੀਂ ਸਕਦਾ, ਜੇ ਹੱਸਦੇ ਹੋਣ ਤਾਂ ਕੋਈ ਰੋਕ ਨਹੀਂ ਸਕਦਾ। ਭਗਤ ਨਾਮਦੇਵ ਜੀ ਨੂੰ ਸਾਰੀਆਂ ਸੰਗਤਾਂ ਤੇ ਸ਼ਰਧਾਲੂ ਕਹਿ ਰਹੇ ਨੇ, ਬਾਦਸ਼ਾਹ ਨੇ ਹੁਣੇ ਹੀ ਮਾਰ ਦੇਣਾ ਜੇ, ਕੀ ਫਰਕ ਪੈਂਦਾ ਤੁਸੀਂ? ਅੱਗੇ ਵੀ ਤਾਂ ਅੱਲਾ ਕਹਿੰਦੇ ਹੀ ਹੋ, ਅੱਜ ਅੱਲਾ ਕਹਿ ਦਿਓ। ਕਹਿਣ ਲੱਗੇ ਨਹੀਂ, ਅੱਜ ਨਹੀਂ ਕਹਿਣਾ। ਕਿਉਂ ਨਹੀਂ ਕਹਿਣਾ? ਇਹ ਜ਼ਾਲਮ ਆਪਣੇ ਜ਼ੋਰ ਨਾਲ ਜ਼ੁਬਾਨ ਤੋਂ ਅੱਲਾ ਅਕਵਾਉਂਦਾ ਏ, ਉਹ ਅੱਲਾ ਸ਼ਬਦ ਜ਼ਰੂਰ ਹੋਏਗਾ ਪਰ ਅੰਦਰ ਅੱਲਾ ਦੀ ਭਾਵਨਾ ਨਹੀਂ ਖੋਏਗੀ। ਇਸ ਲਈ ਕਹਿੰਦੇ ਮੌਤ ਨੇੜੇ ਆ ਗਈ। ਕਹਿੰਦੇ ਫੇਰ ਕੀ ਹੋਇਆ? ਕੋਈ ਖਤਰਾ ਨਹੀਂ ਮੌਤ ਤੋਂ, ਕੋਈ ਜ਼ੁਲਮ ਜਿਹੜਾ ਹੋਣਾ ਉਹਦਾ ਕੋਈ ਡਰ ਨਹੀਂ, ਕਿਉਂਕਿ ਇਹ ਬੇਪਰਵਾਹ ਹੋ ਜਾਂਦੇ ਨੇ ਜਿਨ੍ਹਾਂ ਦੀ ਮੈਲ ਗੁਰੂ ਨੇ ਉਤਾਰ ਦਿੱਤੀ ਜਨਮਾਂ ਦੀ, ਇੱਕ ਦੀ ਨਹੀਂ। ਸਾਹਿਬ ਕਹਿੰਦੇ ਇਹ ਸਤਿਗੁਰੂ ਨਾਮ ਜਪਾ ਕੇ ਸਿੱਖ ਤੋਂ ਉਹਦੀ ਫਿਰ ਨਾਮ ਦੇ ਸਾਬਣ ਨਾਲ ਮੈਲ ਉਤਾਰਦੇ ਨੇ, ਤੇ ਜਿਨ੍ਹਾਂ ਦੀ ਮੈਲ ਉਤਰ ਜਾਏ ਨਾ, ਸਾਹਿਬਾਂ ਨੇ ਕਿਰਪਾ ਕੀਤੀ, ਕਹਿੰਦੇ ਅੱਜ ਤੱਕ ਤੁਸੀਂ ਦੁਨੀਆਂ ਦੇ ਕਿਸੇ ਕੋਨੇ ਚਲੇ ਜਾਓ, ਕੈਨੇਡਾ ਬੈਠੇ ਹਾਂ, ਇੰਡੀਆ ਚਲੇ ਜਾਓ, ਅਫਰੀਕਾ ਚਲੇ ਜਾਈਏ, ਜਿੱਥੇ ਮਰਜ਼ੀ ਦੁਨੀਆਂ ਦੇ ਕਿਸੇ ਕੋਨੇ ਚਲੇ ਜਾਈਏ, ਹਰ ਆਦਮੀ ਦੇ ਅੰਦਰ ਪੰਜ ਵਿਕਾਰ ਉਹਨੂੰ ਘੇਰਾ ਪਾ ਕੇ ਬੈਠੇ ਨੇ। ਬੜੇ ਬੜੇ ਤਪੱਸਵੀ ਯਤਨ ਕਰ ਰਹੇ ਨੇ ਦੂਰ ਨਾ ਹੋ ਸਕੇ, ਪਰ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਜੀ ਦਾ ਨਾਮ, ਜਿਹਦੀ ਗੁਰੂ ਨੇ ਅੰਦਰੋਂ ਉਤਾਰ ਦਿੱਤੀ ਮੈਲ, ਸਾਹਿਬ ਅੱਜ ਕਹਿੰਦੇ ਉਹਦੇ ਨਿਵਰੇ ਦੂਤ ਦੁਸ਼ਟ ਬਹਿਰਾਈ। ਗੁਰ ਪੂਰੇ ਕਾ ਜਪਿਆ ਜਾਪ, ਸ਼ਰਤ ਇਹ ਵੇ ਪੂਰੇ ਗੁਰੂ ਦਾ ਕੋਈ ਜਾਪ ਜਪੇ ਉਹਦੇ ਅੰਦਰੋਂ ਇਹ ਦੁਸ਼ਟ ਤੇ ਦੂਤ ਦੂਰ ਹੋ ਜਾਂਦੇ, ਅੰਦਰ ਲੇਵੀ ਤੇ ਬਾਹਰ ਲੇਵੀ। ਪੰਚਮ ਪਿਤਾ ਮਹਾਰਾਜ ਜੀ ਦੇ ਚਾਰ ਚਪੇਰੇ ਦੁਸ਼ਮਣਾਂ ਨੇ ਘੇਰਾ ਪਾਈ ਰੱਖਿਆ, ਕਦੇ ਸੁਲੀਕਾ ਕਦੇ ਸੁਲਭਿਕਾ, ਕਦੇ ਪਿਰਥੀ ਚੰਦ ਕਦੇ ਬੀਰਬਲ, ਕਦੇ ਚਾਰ ਭਗਤ ਅਖਵਾਣ ਵਾਲੇ ਅਖੌਤੇ, ਕਾਨਾ ਜੀ, ਛੱਜੋ ਜੀ, ਹੁਸੈਨ ਜੀ, ਪੀਲੋ ਜੀ ਪਿਆਰਿਓ, ਕਦੇ ਇਹਨਾਂ ਨੇ ਸਾਹਿਬਾਂ ਜੀ ਨੂੰ ਡਰਾਵੇ ਤੇ ਧਮਕੀਆਂ ਦਿੱਤੀਆਂ। ਸਾਹਿਬ ਆਖਦੇ ਨੇ ਭਾਵੇਂ ਸਾਰੀ ਦੁਨੀਆ ਹੀ ਦੁਸ਼ਮਣ ਬਣ ਕੇ ਖਲੋ ਜਾਏ, ਪੂਰੇ ਗੁਰੂ ਦਾ ਤਿੱਕੇ ਜਿਹਦੇ ਕੋਲ ਪੂਰੇ ਗੁਰੂ ਦਾ ਨਾਮ ਹੋਵੇ ਉਹਦਾ ਵੀ ਦੁਸ਼ਟ ਕੁਝ ਨਹੀਂ ਵਿਗਾੜ ਸਕਦੇ, ਕਿਉਂਕਿ ਪੂਰਾ ਗੁਰੂ ਆਪ ਕਿਰਪਾ ਕਰਦਾ ਏ। ਸਾਹਿਬ ਕਹਿੰਦੇ ਜਿਹੜਾ ਵੀ ਪੂਰੇ ਗੁਰੂ ਨਾਲ ਜੁੜਿਆ, ਉਹ ਜੁੜਨ ਤੋਂ ਭਾਵ ਉਹਨੇ ਜਾਪ ਕੀਤਾ ਹੋਵੇ। ਸ਼ਬਦ ਸਾਹਿਬ ਸਪਸ਼ਟ ਵਰਤਦੇ ਨੇ ਪਰ ਸਾਡਾ ਮਨ ਫਿਰ ਵੀ ਸੁਣੋ ਕਈ ਵਾਰਾਂ ਰਹੀ ਜਾਂਦਾ, ਇਹ ਖਿਆਲ ਕਰਦਾ ਚਲੋ ਮੱਥਾ ਟੇਕ ਆਇਆ ਬਸ ਹੁਣ ਠੀਕ ਏ। ਸਾਹਿਬ ਕਹਿੰਦੇ ਤਾਂ ਹੀ ਤਾਂ ਤੇਰੇ ਅੰਦਰ ਦੀ ਕਹਾਣੀ ਬਦਲਦੀ ਨੇ, ਜੀਵਨ ਵਿੱਚ ਕ੍ਰਾਂਤੀ ਨੇ। ਉਹ ਆਉਣੀ ਗੁਰ ਪੂਰੇ ਕਾ ਜਪਿਆ ਜਾਪ, ਕਹਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪ੍ਰਤਾਪ। ਜਿੱਥੇ ਮੇਰੇ ਵਾਹਿਗੁਰੂ ਜੀ ਦੇ ਨਾਮ ਦਾ ਪ੍ਰਤਾਪ ਵਰਤੇ, ਉੱਥੇ ਕੋਈ ਦੁਨੀਆਂ ਦੇ ਆਪਣੇ ਆਪ ਨੂੰ ਕਹਿੰਦੇ ਕਵਾਂਦੇ ਵੱਡੇ ਲੋਕ ਉਹ ਕੀ ਕਰ ਸਕਣਗੇ, ਉਹ ਵਿਚਾਰੇ ਰਹਿ ਜਾਂਦੇ ਨੇ, ਉਹਨਾਂ ਦੀ ਪੇਸ਼ ਨਹੀਂ ਜਾਏਗੀ ਤੁਹਾਡੇ ਤੇ। ਜੇਕਰ ਸਤਿਗੁਰੂ ਦਾ ਅੰਦਰ ਨਾਮ ਕਹਿ ਬਚਨ ਕੀਤਾ ਨੇ, ਸਿਮਰ 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 ਸੁਖ ਪਾਇਆ ਚਰਨ ਕਮਲ ਰੱਖ ਮਨ ਮਾਕੇ। ਤਿੰਨ ਵਾਰੀ ਬਚਨ ਆਖਿਆ ਨੇ ਸਿਮਰਨ ਕਰਕੇ ਸਿਮਰਨ ਕਰਕੇ ਸਿਮਰਨ ਕਰਕੇ। ਕਿਉਂ ਆਖਿਆ ਨੇ, ਅਸੀਂ ਤਿੰਨ ਹਿੱਸਿਆਂ 'ਚ ਵੰਡੇ ਹੋਏ ਆ, ਮਨ ਸਾਡਾ ਕੁਝ ਹੋਰ ਕਹਿੰਦਾ ਏ, ਜ਼ੁਬਾਨ ਸਾਡੀ ਕੁਝ ਹੋਰ ਕਹਿੰਦੀ ਕਹਿ, ਕਰਮ ਅਸੀਂ ਕਈ ਵਾਰਾਂ ਕੁਝ ਹੋਰ ਕਰਦੇ ਹਾਂ, ਅੰਦਰ ਕੁਝ ਹੋਰ ਏ, ਜ਼ੁਬਾਨ 'ਤੇ ਕੁਝ ਹੋਰ ਏ, ਅਸੀਂ ਆਪਣੇ ਸਰੀਰ ਨਾਲ ਕੁਝ ਹੋਰ ਕਰਦੇ ਹਾਂ। ਸਾਹਿਬ ਕਹਿੰਦੇ ਜਿਹੜੀ ਤਬਦੀਲੀ ਏ ਨਾ, ਇਹ ਤੈਨੂੰ ਜੁੜਨ ਨਹੀਂ ਦਿੰਦੀ, ਇਹਨਾਂ ਨੂੰ ਇਕੱਠਾ ਕਰ ਤਿੰਨਾਂ ਨੂੰ। ਮਨ ਵਿੱਚ ਵੀ ਵਾਹਿਗੁਰੂ ਦਾ ਸਿਮਰਨ ਖੋਵੇ, ਜ਼ੁਬਾਨ 'ਤੇ ਵੀ ਉਹੀ ਖੋਵੇ, ਅਤੇ ਜਦੋਂ ਤੂੰ ਦੁਨੀਆ ਨਾਲ ਵਰਤੋਂ ਵਿਖਾਰ ਕਰਨਾ ਹੈ ਉਹਦੇ ਵਿੱਚ ਵੀ ਤੇਰੇ ਅੰਦਰ ਗੁਰੂ ਦਾ ਭੈ ਭਾਵ ਨਹੀਂ ਖੋਵੇ। ਮੈਂ ਉਹ ਸਿਮਰਨ ਦੀ ਖੁਸ਼ਬੂ ਵਾਲਾ ਕਰਮ ਕਰਨਾ ਹੈ ਜੋ ਲੋਕ ਕਰਦੇ ਨੇ ਉਹ ਨਹੀਂ ਕਰਨਾ, ਜੋ ਗੁਰੂ ਆਖਦਾ ਤੂੰ ਉਹ ਕਰਨਾ ਹੈ। ਜੇ ਤਿੰਨਾਂ ਚੀਜ਼ਾਂ ਦਾ ਸੁਮੇਲ ਹੋਏਗਾ ਨਾ ਸਾਧ ਸੰਗਤ, ਸਾਹਿਬ ਕਹਿੰਦੇ ਨੇ ਉਦੋਂ ਸੁੱਖ ਪਾਈਦਾ ਹੈ। ਪਰ ਨਾਲ ਗੁਰੂ ਜੀ ਨੇ ਬਚਨ ਕਿਹਾ ਏ, ਜਿਵੇਂ ਕੱਲ੍ਹ ਅਸੀਂ ਵਿਚਾਰ ਕਰ ਚੁੱਕੇ ਹਾਂ, ਚਰਨ ਕਮਲ, ਚਰਨ ਕੀ ਨੇ, ਸਾਹਿਬ ਜੀ ਦੇ ਸ਼ਬਦ ਕਹਿਣ ਲੱਗੇ, ਸ਼ਬਦ ਅੰਦਰ ਰੱਖ ਕੇ ਜਦੋਂ ਮਨ ਕਰਕੇ ਸਿਮਰਨ ਬਚਨ ਅਤੇ ਕਰਮ ਕਰਕੇ ਕਰਾਂਗੇ ਸਤਸੰਗੀਓ, ਉਦੋਂ ਸੁੱਖ ਇੱਥੇ ਜਿਉਂਦਿਆਂ ਜੀ ਮਿਲੇਗਾ। ਮਰਨ ਤੋਂ ਬਾਅਦ ਨੇ ਦੋ ਸੂਫੀਆਂ 'ਚੋਂ ਹੋਏ ਨੇ ਰੱਬ ਦੇ ਪਿਆਰੇ ਆਸ਼ਕ, ਉਸ ਰੱਬ ਨੂੰ ਅੰਤਾਂ ਦਾ ਪਿਆਰ ਕਰਨ ਵਾਲੇ ਸਾਧ ਸੰਗਤ, ਇੱਕ ਹਾਫਜ਼ ਕਹਿ ਅਤੇ ਇੱਕ ਕਲਗੀਆਂ ਵਾਲੇ ਦੇ ਚਰਨਾਂ 'ਚ ਆ ਗਏ। ਭਾਈ ਨੰਦ ਲਾਲ ਜੀ ਜਦੋਂ ਅੰਮ੍ਰਿਤ ਦੀ ਦਾਤ ਮਿਲੀ ਨੇ, ਉਦੋਂ ਸਿੰਘ ਸ਼ਬਦ ਮਿਲੇ, ਉਹ ਦੋਨਾਂ ਨੇ ਨਾ ਇੱਕ ਬਹੁਤ ਪਿਆਰੇ ਬਚਨ ਕਹੇ ਨੇ। ਭਾਈ ਸਾਹਿਬ ਜੀ, ਭਾਈ ਨੰਦ ਲਾਲ ਜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਦੱਸਦੇ ਨੇ, ਅਤੇ ਖਾਫਜ਼ ਵੀ ਉਹ ਵੀ ਰੱਬ ਦੇ ਰਾਹ 'ਤੇ ਤੁਰਿਆ ਸੀ, ਸਤ ਸੰਗਤ ਉਹ ਵੀ ਚਾਹੁੰਦਾ ਸੀ ਉਹਨੂੰ ਮਿਲਣਾ। ਦੋਨੋਂ ਘਾਲਣਾ ਘਾਲ ਰਹੇ ਨੇ, ਦੋਨੋਂ ਮਿਹਨਤ ਕਰ ਰਹੇ ਨੇ, ਦੋਨੋਂ ਦਾ ਨਿਸ਼ਾਨਾ ਵਾਹਿਗੁਰੂ ਦੀ ਪ੍ਰਾਪਤੀ ਹੈ। ਦੋਨੋਂ ਜਦੋਂ ਇਸ ਰਾਹ 'ਤੇ ਤੁਰੇ, ਪਰ ਇੱਕ ਕਹਿ ਰਿਹਾ ਖਾਫਜ਼, ਉਹ ਕਹਿੰਦਾ ਮੰਜ਼ਲ ਯਾਰ ਪਿਆਰੇ ਅੰਦਰ ਸੁੱਖ ਆਰਾਮ ਨਾ ਕਾਈ, ਇਸ ਕੜਿਆਲ ਤਿਆਰੀ ਵਾਲੇ ਹਰਦਮ ਟਨ ਟਨ ਲਾਈ। ਕਹਿੰਦੇ ਵੀ ਮੈਂ ਵਾਹਿਗੁਰੂ ਜੀ ਦੇ ਘਰ ਨੂੰ ਤੁਰਿਆ ਵਾਂ, ਉੱਧਰ ਜਿਉਂਦਾ ਤੁਰਿਆ ਦਿਨ ਰਾਤ ਮਿਹਨਤ ਮੁਸ਼ਕਤ ਕਰੀ ਜਾ ਰਿਹਾ, ਕਿਧਰੇ ਚੈਨ ਨਹੀਂ। ਲੋਕ ਸੁੱਖ ਨਾਲ ਸੌਂਦੇ ਨੇ ਰਾਤ ਨੂੰ, ਦਿਨੇ ਖਾਂਦੇ ਪੀਂਦੇ ਨੇ, ਆਰਾਮ ਕਰਦੇ ਨੇ, ਕੰਮ ਕਰਨਗੇ, ਪਰ ਮੈਂ ਦਿਨੇ ਵੀ ਉਹਦੀ ਯਾਦ ਅੰਦਰ, ਰਾਤ ਵੀ ਉਸ ਨੂੰ ਯਾਦ ਕਰਾਂ, ਬਹੁਤ ਦੁੱਖ ਝੱਲੇ ਨੇ। ਕਹਿੰਦੇ ਇਸ ਰੱਬ ਦੇ ਰਾਹ 'ਤੇ ਤੁਰਿਆ ਸੁੱਖ ਅਤੇ ਆਰਾਮ ਨਹੀਂ ਜੇ ਮਿਲਦਾ। ਕਹਿਣ ਲੱਗੇ ਉਧਰੋਂ ਮੌਤ ਦਾ ਕੜਿਆਲ ਵੱਜ ਰਿਹਾ ਏ, ਉਹਨੇ ਟਨ ਟਨ ਲਾਈਏ, ਮੌਤ ਨੇ ਆ ਜਾਣਾ ਏ, ਪਰ ਵਾਹਿਗੁਰੂ ਨੇ ਆਉਣਾ ਕੋਈ ਨਹੀਂ, ਉਹਨੇ ਮਿਲਣਾ ਕੋਈ ਨਹੀਂ। ਉਹ ਐਕੋ ਜਿਹਾ ਜ਼ਿਕਰ ਕਰ ਰਿਹਾ ਏ, ਪਰ ਜਿਹਦੇ 'ਤੇ ਪੂਰੇ ਗੁਰੂ ਦੀ ਕਿਰਪਾ ਹੋਈ, ਭਾਈ ਸਾਹਿਬ ਨੂੰ ਮਿਲਿਆ, ਆਪਣਾ ਅੰਦਰ ਖੋਲ੍ਹਿਆ ਅਤੇ ਫੋਲ ਕੇ, ਭਾਈ ਨੰਦ ਲਾਲ ਸਾਹਿਬ ਵੀ ਅੱਗੋਂ ਜਵਾਬ ਦਿੰਦੇ, ਅੱਛਾ, ਕਹਿੰਦੇ ਨੇ ਸੱਜਣਾ ਤੁਰਿਆ ਮੈਂ ਵੀ ਸਾ, ਜਿੰਨਾ ਚਿਰ ਆਪਣੀ ਮਰਜ਼ੀ ਨਾਲ ਤੁਰਿਆ ਸਾ ਉਹਨਾਂ ਚਿਰ ਮਿਹਨਤ ਮੁਸ਼ਕਤ ਬਹੁਤ ਸੀ, ਪ੍ਰਾਪਤੀ ਨਹੀਂ ਸੀ, ਪਰ ਪ੍ਰਾਪਤੀ ਦੀ ਆਸ ਵੀ ਕੋਈ ਨਹੀਂ ਸੀ ਵੀ ਜਿਉਂਦਿਆਂ ਜੀ ਖੋਵੇ। ਆਖਿਆ ਸੀ ਮੌਤ ਹੋਏਗੀ, ਬਾਅਦ ਵਿੱਚ ਉਹ ਸ਼ਾਇਦ ਸੁੱਖ ਮਿਲੇਗਾ ਕਿ ਨਾ ਮਿਲੇਗਾ, ਪਰ ਆਸ ਹੀ ਮਿਲੇਗਾ। ਪਰ ਜਦੋਂ ਕਲਗੀਆਂ ਵਾਲੇ ਦੇ ਚਰਨਾਂ 'ਚ ਆ ਗਿਆ, ਕਹਾਣੀ ਬਦਲ ਗਈ। ਪੂਰੇ ਗੁਰੂ ਨੇ ਐਸੀ ਕਲਾ ਵਰਤਾਈ ਆ। ਆਖਿਆ ਜੀ ਕਿ ਉਹ ਕਹਿੰਦੇ ਮੰਜ਼ਲ ਯਾਰ ਪਿਆਰੇ ਅੰਦਰ, ਉੱਥੇ ਸੀ ਨਾ, ਉਹਨਾਂ ਨੇ ਕਿਹਾ ਸੁੱਖ ਆਰਾਮ ਨਾ ਕਾਈ, ਇਹ ਕਹਿੰਦੇ ਨੇ ਖੁਸ਼ੀਆਂ ਤੇ ਸ਼ਦਿਆਨੇ ਖਾਨ। ਕਹਿੰਦੇ ਜਦੋਂ ਪੂਰੇ ਗੁਰੂ ਨੂੰ ਯਾਦ ਕਰਦਾ ਵਾਂਗਾ, ਪੂਰੇ ਗੁਰੂ ਦੇ ਨਾਮ ਨਾਲ ਜੁੜਿਆ, ਉਸੇ ਵਕਤ ਹੀ ਖੁਸ਼ੀਆਂ ਤੇ ਖੇੜਿਆਂ ਨਾਲ ਸਤਿਗੁਰੂ ਅੰਦਰੋਂ ਭਰ ਦਿੰਦੇ ਨੇ। ਉਸੇ ਵਕਤ ਹੀ ਜਿਹਨੂੰ ਮੌਤ ਤੋਂ ਬਾਅਦ ਤੂੰ ਆਖਦਾ ਮਿਲੇਗੀ ਕਿ ਨਾ, ਇੱਥੇ ਦੁੱਖ ਤੇ ਜਾਂ ਪਰੇਸ਼ਾਨੀ ਕੁਰੈ ਨਹੀਂ ਗਏ। ਦੂਸਰਾ ਬਚਨ ਕੀਤਾ ਨੇ, ਕਹਿੰਦੇ ਕਿਉਂ ਪਿੱਟਣ ਘੜਿਆਲ ਸਾਡੇ ਪ੍ਰੀਤਮ ਗੋਦ ਟਿਕਾਣੇ ਕਾਨ, ਤੈਨੂੰ ਚਿੰਤਾ ਹੋਏਗੀ ਖੁਰੇ ਉਹਦੀ ਗੋਦ ਮਿਲੇਗੀ ਕਿ ਨਾ ਮਿਲੇਗੀ, ਹੁਣ ਤੱਕ ਨਹੀਂ ਮਿਲੀ, ਮਰਨ ਤੋਂ ਬਾਅਦ ਮਿਲੇਗੀ। ਕਹਿੰਦੇ ਉਹ ਪੂਰੇ ਗੁਰੂ ਦੇ ਚਰਨਾਂ ਵਿੱਚ ਆ ਕੇ ਵੇਖ, ਇਸ ਗੁਰੂ ਨੇ ਮੈਨੂੰ ਜਿਉਂਦਿਆਂ ਜੀ ਕੀ ਰੱਬ ਦੀ ਗੋਦ ਵਿੱਚ ਟਿਕਾਣਾ ਦਿੱਤਾ, ਕਹਿ ਉਹਦੀ ਗੋਦ ਵਿੱਚ ਟਿਕੇ ਹੋਏ ਹਾਂ, ਮਰਨ ਤੋਂ ਬਾਅਦ ਨਹੀਂ, ਹੁਣ ਟਿਕ ਗਏ ਹਾਂ ਉਹਦੀ ਯਾਦ ਦੇ ਅੰਦਰ। ਇਹ ਪੂਰੇ ਗੁਰੂ ਦੀਆਂ ਵਡਿਆਈਆਂ ਨੇ ਸਾਧ ਸੰਗਤ, ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਨਾਲ ਜੁੜ ਗਿਆ। ਸਾਹਿਬ ਕਹਿੰਦੇ ਉਹ ਮਨ ਬਚਨ ਕਰਮ ਕਰਕੇ ਉਹ ਕਰੇ ਸੀ ਸਿਮਰਨ, ਉਹਦੇ ਚਰਨਾਂ ਨੂੰ ਹਿਰਦੇ ਅੰਦਰ ਟਿਕਾ ਕੇ ਨੀਵਾਂ ਖੋ ਕੇ ਇਹਦੀ ਸ਼ਰਨ ਵਿੱਚ ਪਿਆ ਰਹੇ ਤੇ ਪੈ ਕੇ ਇੱਕ ਦਾਤ ਮੰਗੇ ਮੰਗੀਏ, ਜਿਵੇਂ ਪਰਸੋਂ ਵੀ ਰਲ ਕੇ ਆਖ ਰਹੇ ਸਾਂ, ਅੱਜ ਵੀ ਸਾਰੀ ਸੰਗਤ ਮਿਲ ਕੇ ਆਖੋ ਜੇ ਗੁਰੂ ਨਾਨਕ ਤੇਰੇ ਦਰ ਤੋਂ ਚਰਨਾਂ ਦੀ ਤੂੜੀ ਮੰਗਦੇ ਆਂ, ਗੁਰੂ ਨਾਨਕ ਤੇਰੇ ਦਰ ਤੋਂ ਚਰਨਾਂ ਦੀ ਤੂੜੀ ਮੰਗਦੇ ਆਂ, ਗੁਰੂ ਨਾਨਕ ਗੁਰੂ ਨਾਨਕ ਤੇਰੇ ਦਰ ਤੋਂ ਚਰਨਾਂ ਦੀ ਤੂੜੀ ਮੰਗਦੇ ਆਂ, ਗੁਰੂ ਨਾਨਕ ਤੇਰੇ ਦਰ ਤੋਂ ਚਰਨਾਂ ਦੀ ਤੂੜੀ ਮੰਗਦੇ ਆਂ, ਗੁਰੂ ਨਾਨਕ ਤੇ ਗੁਰੂ ਨਾਨਕ ਤੇਰੇ ਦਰ ਤੋਂ ਚਰਨਾਂ ਦੀ ਤੂੜੀ ਮੰਗਦੇ ਆਂ, ਗੁਰੂ ਨਾਨਕ ਤੇਰੇ ਦਰ ਤੋਂ ਚਰਨਾਂ ਦੀ ਤੂੜੀ ਮੰਗਦੇ ਆਂ, ਗੁਰੂ ਨਾਨਕ ਤੇਰੇ ਕਿਉਂ ਨਾ ਮੰਗੀਏ ਸਮਰੱਥ ਗੁਰੂ ਤਾਂ ਉਹ ਚਰਨ ਧੂੜ ਦੇਖ ਕੇ ਪਿਆਰਿਓ। ਲੋਕ ਮਰਨ ਤੋਂ ਬਾਅਦ ਖੁਰੇ ਕਿੰਨੇ ਜਨਮ ਲੈ ਕੇ ਉਸ ਮੰਜ਼ਿਲ 'ਤੇ ਪਹੁੰਚਦੇ ਨੇ, ਮੇਰਾ ਸਮਰੱਥ ਗੁਰੂ ਤਾਂ ਇਸੇ ਜੀਵਨ ਵਿੱਚ ਹੀ ਉਹ ਦਾਤ ਦੇ ਰਿਹਾ ਕਹਿ, ਅਤੇ ਜਿਨ੍ਹਾਂ ਨੂੰ ਮਿਲੇ ਸਾਹਿਬ ਕਹਿੰਦੇ ਉਹਨਾਂ ਵੱਲੋਂ ਇਹ ਬਚਨ ਹੋਣਗੇ ਵੀ ਆਹ ਦੇਖੋ ਜਗਤ ਦੇ ਲੋਕੋ। ਕਈ ਵਾਰ ਤੇ ਸ਼ਬਦ ਵੀ ਵਰਤਦੇ ਨੇ ਸਤਿਗੁਰੂ ਦੇ ਪਿਆਰੇ, ਜਦੋਂ ਕਿਸੇ ਨੂੰ ਬਖਸ਼ਿਸ਼ ਮਿਲ ਗਈ ਉੱਚੀ ਉੱਚੀ ਰੌਲਾ ਪਾ ਕੇ ਵੀ ਕਹਿੰਦਾ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਨਾਮ ਬਤਾਇਆ। ਕਹਿੰਦੇ ਮਰ ਗਏ ਅੰਦਰੋਂ ਦੁਰਜਨ ਦੁਸ਼ਟ ਦੂਤ ਮਰ ਗਏ, ਵੇਖੋ ਉਹਦੇ ਘਰ ਦੀ ਦਾਤ ਮਿਲ ਗਈ ਜੇ। ਇਹਦੇ ਨਾਲ ਉਸ ਇੱਕ ਆਪਣੀ ਨਹੀਂ ਵਡਿਆਈ ਕਰਦਾ, ਆਪਣੇ ਸਮਰੱਥ ਗੁਰੂ ਦੀ ਵਡਿਆਈ ਕਰਦਾ ਵੀ ਦੇਖੋ ਉਹਨੇ ਮੇਰੇ 'ਤੇ ਜਿਉਂਦਿਆਂ ਜੀ ਬਖਸ਼ਿਸ਼ ਕਰ ਦਿੱਤੀ ਜੇ। ਪਰ ਜਦੋਂ ਕੋਈ ਪੁੱਛੇਗਾ ਨਾ ਇਹ ਤੇਰੀ ਮਿਹਨਤ ਨਹੀਂ, ਉਹ ਕਹੇਗਾ ਕੋਈ ਨਾਉ ਨਾ ਜਾਣੇ ਮੇਰਾ। ਕੀ ਉਸਦੇ ਜ਼ੁਬਾਨ ਤੋਂ ਨਿਕਲਦਾ ਸ਼ਬਦ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਭਾਈ ਲਹਿਣਾ ਜਦੋਂ ਉਹ ਗੁਰੂ ਅੰਗਦ ਸਾਹਿਬ ਬਣ ਗਏ, ਜੋਗੀ ਉਚੇਚਾ ਦਰਸ਼ਨ ਕਰਨ ਆਏ, ਪੁੱਛਦੇ ਨੇ ਆ ਕੇ ਪੁਰਖਾ, ਸਮਰੱਥ ਗੁਰੂ ਅੰਗਦ ਪਿਤਾ ਜੀ ਬਣ ਗਏ, ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ ਹੋ। ਸਾਨੂੰ ਇੱਕ ਗੱਲ ਤਾਂ ਦੱਸੋ ਜਰਾ, ਭਈ ਦੇਖੋ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਅੰਦਰ ਕੁੱਲ ਸ੍ਰਿਸ਼ਟੀ ਦੇ ਲੋਕ ਝੁੱਕ ਗਏ ਨੇ, ਕੋਈ ਝੁਕਾ ਨਹੀਂ ਸਕਿਆ ਉਹਨਾਂ ਨੂੰ ਆਪਣੇ ਸਾਹਮਣੇ। ਨਾ ਬਾਬਰ ਬਾਦਸ਼ਾਹ ਝੁਕਾ ਸਕਿਆ ਏ, ਨਾ ਅਸੀਂ ਇੰਨੀਆਂ ਇੰਨੀਆਂ ਲੰਬੀ ਉਮਰਾਂ ਵਾਲੇ ਜੋਗੀ ਉਹਨਾਂ ਨੂੰ ਝੁਕਾ ਸਕੇ ਹਾਂ, ਆਪ ਝੁੱਕ ਗਏ ਹਾਂ, ਨਾ ਉਹਨਾਂ ਨੂੰ ਵਿਦਵਾਨ ਝੁਕਾ ਸਕੇ। ਤੁਸੀਂ ਸਧਾਰਨ ਜਾਂ ਜੀਵਨ ਜਿਉਣ ਵਾਲੇ, ਤੁਹਾਡੇ ਕੋਲ ਕਿਹੜੀ ਤੁਸਾਂ ਨੇ ਮਿਹਨਤ ਮੁਸ਼ਕਤ ਕੀਤੀ ਹੈ ਕਮਾਈ, ਜਿਹਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਚਰਨਾਂ 'ਚ ਸਿਰ ਨਿਵਾ ਦਿੱਤਾ ਹੈ ਅਤੇ ਤੁਹਾਡੇ ਮੱਥਾ ਟੇਕ ਕੇ ਸਾਰੀ ਲੋਕਾਈ ਨੂੰ ਆਖਿਆ ਨੇ ਤੁਸੀਂ ਟੇਕੋ, ਕਿਹੜੀ ਕਾਲਣਾ ਘਾਲੀ ਜੇ? ਕਹਿੰਦੇ ਜੀ ਅਸੀਂ ਉਹਨਾਂ ਦੀ ਕਿਰਪਾ ਦੀ ਕਾਲ ਘਾਲੀ ਹੈ, ਆਪਣੀ ਕਾਲ ਨਾਲ ਥੋੜ੍ਹਾ ਕੋਈ ਅਪੜੇਗਾ, ਉਹਦੀ ਕਿਰਪਾ ਦੀ ਕਾਲ। ਜੋਗੀ ਕਹਿੰਦੇ ਜੀ ਸਮਝ ਨਹੀਂ ਆਏ, ਕਿਉਂਕਿ ਜੋਗੀਆਂ ਦਾ ਰਸਤਾ ਹੈ ਆਪਣੇ ਜ਼ੋਰ ਨਾਲ, ਹੱਠ ਨਾਲ, ਬਲ ਨਾਲ, ਮਿਹਨਤ ਕਰ ਕਰਕੇ ਪਿਆਰਿਓ ਆਪਣੇ ਅੰਦਰ ਨੂੰ ਕਾਬੂ ਕਰਨਾ, ਫਿਰ ਉਹ ਹੁੰਦਾ ਨਹੀਂ, ਫਿਰ ਲੰਬੀ ਉਮਰ ਕਰਦੇ ਨੇ। ਕਹਿੰਦੇ ਛੋਟੀ ਉਮਰ ਕਹਿ, ਪਰ ਵੇਖੋ ਕਹਿ ਇੱਥੇ ਸਾਹਿਬ ਦੇ ਘਰ ਵਡਿਆਏ, ਉਹ ਉਮਰਾਂ ਲੰਬੀਆਂ ਕਰਕੇ ਵੀ ਪਿਆਰਿਓ ਉਹ ਚਾਹੁੰਦੇ ਨੇ ਉਹ ਮੰਜ਼ਿਲ ਮਿਲੇ, ਮਿਲਦੀ ਨਹੀਂ। ਇੱਥੇ ਤਾਂ ਸਾਹਿਬ ਕਹਿੰਦੇ ਏਕ ਨਿਮਕ ਮੈਂ, ਜਿਹੜਾ ਇੱਕ ਨਿਮਕ ਗੁਰੂ ਕੇ ਪਿਆਰਿਓ ਉਹਨੂੰ ਯਾਦ ਕਰੇ ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ, ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾ ਗਾਤੀ ਲੋਟੈ, ਨਿਰਬਾਨ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੋਟੈ। ਇੱਕ ਨਿਮਕ ਵਿੱਚ ਸਤਿਗੁਰੂ ਛੁੜਾ ਦਿੰਦੇ ਕਰਨ, ਅਤੇ ਜਦੋਂ ਉਹਨਾਂ ਨੇ ਵੇਖਿਆ ਵੀ ਇਹ ਅਜੇ ਜਵਾਨ ਨੇ, ਨੌਜਵਾਨ ਨੇ, ਅਜੇ 7-8 ਸਾਲ ਤੋਂ ਕਹਿੰਦੇ ਸਤਿਗੁਰੂ ਦੇ ਘਰ ਆਏ, ਪਹਿਲਾਂ ਗ੍ਰਸਤੀ ਖਨ ਬਾਲ ਬੱਚੇਦਾਰ ਨੇ, ਇਹ ਏਡੀ ਵੱਡੀ ਸ਼ਕਤੀਆਂ ਦੇ ਮਾਲਕ ਕਿਵੇਂ ਬਣ ਗਏ ਜੀ? ਕਿਹੜੀ ਕਾਲ ਕਾਲੀ ਜੇ? ਸਾਹਿਬ ਕਹਿੰਦੇ ਗੁਰੂ ਨਾਨਕ ਦੀ ਕਿਰਪਾ ਦੀ ਕਾਲ ਜੀ, ਸਮਝ ਨਹੀਂ ਜੇ ਆਏ। ਅੱਛਾ ਨਹੀਂ ਆਈ ਤੇ ਕਹਿੰਦੇ ਇੱਕ ਉਦਾਹਰਨ ਦੇਨੇ ਆ, ਆਖਿਆ ਦਿਓ ਤਾਂ ਕਿ ਸਮਝ ਪਵੇ, ਅਸੀਂ ਵੀ ਕੁਝ ਕਰ ਗੁਜ਼ਰੀਏ। ਆਖਿਆ ਜੀ ਦੱਸੋ, ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਉਦੋਂ ਸਾਧ ਸੰਗਤ ਫਰਮਾਇਆ ਸੀ, ਹਜ਼ੂਰ ਕਹਿੰਦੇ ਦੇਖੋ ਜਿਵੇਂ ਇੱਕ ਮਿੱਟੀ ਵਿੱਚ ਕੋਈ ਕੀੜਾ ਰੁੜ ਰਿਹਾ ਹੋਵੇ, ਦੱਬ ਜਾਵੇ ਉਹ ਨਿਕਲਣਾ ਚਾਹੁੰਦਾ ਹੈ ਉਹਦੇ ਬੋਝ ਥੱਲੋ, ਪਰ ਨਿਕਲ ਨਹੀਂ ਪਾਉਂਦਾ, ਉਹ ਕੋਸ਼ਿਸ਼ ਕਰਦਾ, ਹੋਰ ਧੱਸਦਾ ਜਾਂਦਾ ਏ ਮਿੱਟੀ ਦੇ ਅੰਦਰ। ਕੋਈ ਦਿਆਲੂ ਪੁਰਸ਼ ਕੋਲੋਂ ਲੰਘ ਜਾਵੇ, ਉਹਦੀ ਨਿਗਾਹ ਪੈਂਦੀ ਏ, ਉਹ ਕਹਿੰਦਾ ਵਿਚਾਰਾ ਨਿਕਲਣਾ ਚਾਹੁੰਦਾ, ਮੇਰਾ ਕੀ ਜਾਂਦਾ ਹੈ, ਉਹਨੂੰ ਇੱਕਦਮ ਚੁੱਕਦਾ ਏ ਅਤੇ ਕਿਸੇ ਉੱਚੀ ਜਗ੍ਹਾ 'ਤੇ ਟਿਕਾ ਦਿੰਦਾ ਹੈ। ਜਦੋਂ ਉਹ ਦਿਆਲੂ ਪੁਰਸ਼ ਝੁੱਕਦਾ ਏ ਅਤੇ ਚੁੱਕਦਾ ਏ ਉਸ ਨੂੰ ਉੱਪਰ ਬਿਠਾਉਂਦਾ, ਤੁਸੀਂ ਦੱਸੋ ਇਹਦੇ 'ਚ ਕੀੜੇ ਨੇ ਕਿਹੜੀ ਘਾਲਣਾ ਘਾਲੀ? ਇਹ ਤਾਂ ਕੇਵਲ ਉਸ ਦਿਆਲੂ ਦਾ ਤਰਸ ਏ। ਕਹਿਣ ਲੱਗੇ ਗੁਰੂ ਨਾਨਕ ਪਿਤਾ ਜੀ ਦਾ ਤਰਸ ਏ, ਮੈਂ ਤਾਂ ਕੇਵਲ ਇਸ ਦੁਨੀਆਂ ਦੇ ਅੰਦਰ ਆਮ ਜੀਵਾਂ ਦੇ ਵਾਂਗੂ ਤੁਰ ਫਿਰ ਰਿਹਾ ਸਾਂ, ਨਿਕਲਣਾ ਚਾਹੁੰਦਾ ਸਾਂ, ਮੇਰੀ ਤਾਂ ਕੇਵਲ ਅੰਦਰ ਦੀ ਅਰਜੋਈ ਅਰਦਾਸ ਸੀ, ਸਤਿਗੁਰੂ ਦਾ ਮਿਲਾਪ ਹੋਇਆ, ਤਰਸ ਆਇਆ ਨੇ, ਉਹ ਚੁੱਕ ਗਏ ਅਤੇ ਚੁੱਕ ਕੇ ਤਖ਼ਤ 'ਤੇ ਬਿਠਾ ਦਿੱਤਾ, ਇਹ ਮੇਰੀ ਮਿਹਨਤ ਨਹੀਂ, ਇਹ ਗੁਰੂ ਨਾਨਕ ਸਾਹਿਬ ਦਾ ਤਰਸ ਹੈ। ਸਤਸੰਗਿਓ, ਜਦੋਂ ਵੀ ਕਿਧਰੇ ਸਿੱਖ ਨੂੰ ਪ੍ਰਾਪਤੀ ਹੋਈਏ, ਉਹ ਆਪਣੀ ਜ਼ੁਬਾਨ ਤੋਂ ਸਤਿਗੁਰੂ ਦੀ ਵਡਿਆਈ ਕਰੇਗਾ, ਉਹ ਗੱਲਾਂ ਕਰੇਗਾ ਜਿਹਦੇ ਨਾਲ ਪਤਾ ਲੱਗੇ ਵੀ ਮੇਰਾ ਸਤਿਗੁਰੂ ਮਹਾਨ ਏ, ਆਪ ਨਹੀਂ ਆਪਣੇ ਵੱਲ ਨਹੀਂ ਇਸ਼ਾਰਾ ਹੋਣ ਦੇਵੇਗਾ। ਪਰ ਜਿੱਥੇ ਗੁਰੂ ਦੀ ਵਡਿਆਈ ਪ੍ਰਗਟ ਕਰਨੀ ਪਵੇ, ਉੱਥੇ ਹੋਕਾ ਦੇਵੇਗਾ, ਦੇਖੋ ਭਾਈ ਮੈਨੂੰ ਮੇਰੇ ਗੁਰੂ ਨੇ ਨਿਵਾਜਿਆ, ਜੇ ਤੁਸੀਂ ਜੁੜੋਗੇ ਸਤਿਗੁਰੂ ਤੁਹਾਨੂੰ ਵੀ ਨਿਵਾਜਣਗੇ, ਗਰੀਬ ਨਿਵਾਜ ਪਿਤਾ ਨੇ ਅੱਜ ਮੇਰਾ ਵਰਤਾਈਆਂ ਨੇ। ਸਾਹਿਬ ਕਹਿੰਦੇ ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਖੀ, ਤਾਂ ਕਿ ਸਰਨ ਪਰੇ ਉਹ ਨਾਨਕ ਦਾਸ, ਜਾ ਤੇ ਉੱਪਰ ਕੋ ਨਾਹੀ। ਸਾਡਾ ਸਤਿਗੁਰੂ ਉਹਦੀ ਸ਼ਰਨ 'ਚ ਪੈ ਜਾਂਗੇ ਨਾ, ਉਹਦੇ ਤੋਂ ਵੱਡਾ ਹੋਰ ਕੋਈ ਨਹੀਂ। ਮੁੜ ਕੇ ਜਿਹਦੀ ਸਾਨੂੰ ਸ਼ਰਨ ਵਿੱਚ ਜਾਣਾ ਪਵੇ, ਉਹ ਸਭ ਤੋਂ ਵੱਡਾ ਏ, ਉਹਦੇ ਨਾਲ ਜੁੜਾਂਗੇ, ਅਸੀਂ ਵੀ ਆਤਮਕ ਤੌਰ 'ਤੇ ਵੱਡੇ ਹੋ ਜਾਵਾਂਗੇ। ਸਾਰਾ ਕੁਝ ਇਸ ਜ਼ਿੰਦਗੀ ਦੇ ਅੰਦਰ ਜਿਉਂਦਿਆਂ ਜੀ ਪ੍ਰਾਪਤ ਕਰਾਂਗੇ ਅਤੇ ਆਪਣੇ ਸਤਿਗੁਰੂ ਦੀ ਮਹਿਮਾ ਕਰਾਂਗੇ। ਆਓ ਫਿਰ ਰਲ ਕੇ ਦੋ ਚਾਰ ਵਾਰ ਸਤਿਗੁਰੂ ਜੀ ਦਾ ਬਖਸ਼ਿਆ ਨਾਮ ਆਪਣੀ ਜ਼ੁਬਾਨ 'ਤੇ ਲਿਆਓ। ਸਾਰੇ ਬੋਲਣਾ ਜੀ, ਮਿਲ ਕੇ ਆਖੋ ਜੀ, ਵਾਹਿਗੁਰੂ 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 ਵਾਹਿਗੁਰੂ। 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 ਸਤਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ ਜੀ, ਸਾਨੂੰ ਸਭਨਾਂ ਨੂੰ ਆਪਣੇ ਦਰੋ ਕਰੋ, ਆਪਣੇ ਚਰਨਾਂ ਕਮਲਾਂ ਦੀ ਸਤਿਗੁਰੂ ਪ੍ਰੀਤ ਪ੍ਰਤੀਤ ਬਖਸ਼ਣ, ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣ, ਤਾਂ ਕਿ ਅਸੀਂ ਸਾਹਿਬਾਂ ਦਾ ਨਾਮ ਜਪ ਜਪ ਕੇ ਅਸੀਂ ਵੀ ਗੁਰੂ ਕੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਜ਼ਿੰਦਗੀ ਦਾ ਸੁੱਖ ਅਤੇ ਰੱਬੀ ਦੁਨੀਆਂ ਦਾ ਸੁੱਖ ਮਾਣ ਸਕੀਏ ਜੀ। ਇੰਨੇ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਿਆ ਜੇ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।